तेरा है निर्गुण योग है सर्वगुण केल कर विच स्वामी मेरा नगर में आत बाहर पुनयापन पर मेरे का सगल बसेरा आपे ही राजने आपे ही राया कहीं कहीं ठाकर कहीं कहीं चेरा पर सब किच तेरा जी मैं किच नाही मैं किच नाही सब किच तेरा
Thank you. ਕਰਦਾ ਜਾਂਦਾ ਹੈ, ਮਹਾਰਾਜ ਸਰਕਾਰ ਦਾ ਨੌਕਰ ਹੈ,
ਰੇੜੇ ਸਿਰ ਚਿੱਠੀਆਂ ਪਹੁੰਚਾਉਣੀਆਂ ਹਨ ਥਾਈਂ ਥਾਈਂ। ਅਗਰ ਐਸਾ ਨਹੀਂ ਕਰੇਗਾ ਤਨਖਾਹ ਕਿੱਥੋਂ ਮਿਲੇਗੀ? ਤਨਖਾਹ ਨਹੀਂ ਮਿਲੇਗੀ, ਆਪਣਾ ਅਤੇ ਬਾਲ ਬੱਚੇ ਦਾ ਗੁਜ਼ਾਰਾ ਕਿਵੇਂ ਕਰੇਗਾ? ਇਸ ਕਰਕੇ ਇਸਨੂੰ ਇਹੋ ਜਿਹੇ ਮੌਸਮ ਵਗੈਰਾ ਦਾ ਖਿਆਲ ਨਹੀਂ ਕਰਨਾ ਬਣਦਾ। ਗੁਰੂ ਜੀ ਕਹਿੰਦੇ ਭਾਈ ਮਰਦਾਨਾ, ਇਹ ਤਾਂ ਦੁਨਿਆਵੀ ਝੂਠੀ ਸਰਕਾਰ ਦਾ ਨੌਕਰ ਹੈ, ਅਸੀਂ ਰੱਬ ਦੇ ਨੌਕਰ। ਅਸੀਂ ਵੀ ਥਾਂ ਥਾਂ ਨਿਰੰਕਾਰ ਦਾ ਸੰਦੇਸ਼ ਫਿਰ ਕੇ ਦੁਨੀਆ ਨੂੰ ਦੇਣਾ। ਦੁਨੀਆ ਭੁੱਲੀ ਫਿਰਦੀ ਹੈ, ਗਲਤ ਰਸਤਿਆਂ 'ਤੇ ਪੈ ਰਹੀ ਹੈ, ਅੰਦਰੋਂ ਮਨਾ ਕਰਕੇ ਜਲਦੇ ਬਲਦੇ ਛੱਡਦੇ ਹਨ, ਨਰਕਾਂ ਦੇ ਗਾਮੀ ਬਣ ਰਹੇ ਹਨ। ਅਸੀਂ ਉਹਨਾਂ ਨੂੰ ਬਚਾਉਣਾ ਹੈ ਨਿਰੰਕਾਰ ਦਾ ਸੰਦੇਸ਼ ਦੇ ਕੇ। ਸਾਡੇ ਵਾਸਤੇ ਵੀ ਇਹੋ ਜਿਹੇ ਮੌਸਮ ਵਗੈਰਾ ਦਾ ਕੋਈ ਖਿਆਲ ਨਹੀਂ ਕਰਨਾ ਪੈਂਦਾ। ਇੰਨਾ ਕਹਿੰਦਿਆਂ ਗੁਰੂ ਜੀ ਕਹਿਣਗੇ ਮਰਦਾਨਿਆਂ, ਰਬਾਬ ਉਠਾ, ਜਿਹਨਾਂ ਰੂਹੀਆਂ ਨੂੰ ਜੰਗਲਾਂ ਦੀਆਂ ਵਾਹਨਾਂ ਨੂੰ ਤੂੰ ਪਸੰਦ ਨਹੀਂ ਕਰਦਾ, ਪਰ ਇਹ ਤਾਂ ਭਾਗਾਂ ਵਾਲੇ ਹਨ, ਇਹਨਾਂ ਵਿੱਚ ਬੈਠ ਕੇ ਰੱਬ ਦੇ ਪਿਆਰਿਆਂ ਨੇ ਬੜੀਆਂ ਬੜੀਆਂ ਲੰਮੀਆਂ ਸਮਾਧੀਆਂ ਲਾਈਆਂ, ਬੜੀ ਬੰਦਗੀ ਕੀਤੀ ਅਤੇ ਇਹਨਾਂ ਨੂੰ ਭਾਗਾਂ ਵਾਲੇ ਬਣਾਇਆ। ਐਂ ਕਹਿੰਦਿਆਂ ਗੁਰੂ ਜੀ ਦੇ ਚਿਹਰੇ ਦੀ ਰੰਗਤ ਬਦਲ ਗਈ, ਅੱਖਾਂ ਵਿੱਚੋਂ ਵਾਹਿਗੁਰੂ ਦੇ ਪਿਆਰ ਵਿੱਚ 2000 ਟੇਪੇ ਅੰਤਾਂ ਦੇ ਗਿਰੇ। ਹਾਂ, ਮਰਦਾਨੇ ਨੇ ਰਬਾਬ ਛੇੜਿਆ, ਹਜ਼ੂਰ ਨੇ ਐਸੇ ਉਚਾਰਨ ਕੀਤਾ। ਤਾਂ ਦਰਸ਼ਨ ਕੇ ਤਾਈਂ ਥਿਆ ਦੀਵਾਨਾ, ਥਿਆ ਸਮਾਪਤੀ ਹੋਈ। ਗੁਰੂ ਜੀ ਉੱਠ ਖੜ੍ਹੇ ਹੋਏ, ਕਹਿੰਦੇ ਚੱਲ ਮਰਦਾਨਿਆਂ, ਤੇਰਾ ਖਿਆਲ ਬਸਤੀਆਂ ਦੇਖਣ ਦਾ ਹੈ, ਸ਼ਹਿਰ ਬਸਤੀਆਂ ਪਿੰਡ ਤੈਨੂੰ ਚੰਗੇ ਲੱਗਦੇ ਹਨ, ਪਰ ਸ਼ਹਿਰਾਂ ਦਾ ਉਜਾੜਾਂ ਦਾ ਮੁਕਾਬਲਾ ਕਰਦੇ। ਕਿਉਂ ਗੁਰੂ ਜੀ, ਅੱਗੇ ਪਿੱਛੇ ਭਾਈ ਬਾਲਾ ਅਤੇ ਮਰਦਾਨਾ ਰਸਤਾ, ਕਿਤੇ ਸਾਫ ਆ ਜਾਂਦਾ ਹੈ, ਕਿਤੇ ਚਿੱਕੜ ਹੈ, ਕਿਤੇ ਬਹੁਤ ਜ਼ਿਆਦਾ ਪਾਣੀ। ਕਿਉਂ ਗੁਰੂ ਜੀ ਸਵੇਰ ਤੋਂ ਸ਼ਾਮ ਤੱਕ, ਦੁਪਹਿਰ ਤੋਂ ਸ਼ਾਮ ਤੱਕ ਚਲੇ ਗਏ। ਸੂਰਜ ਦੇ ਛਪਾ ਦਾ ਵਕਤ ਹੈ, ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ, ਜਿਹੜਾ ਸਾਰਾ ਹੀ ਠੱਗਾਂ ਦਾ ਸੀ। ਅਲਫ ਤੇ ਯੇ ਤੱਕ ਠੱਗ, ਉਹਨਾਂ ਦਾ ਕੰਮ ਸੀ ਕੋਈ ਮੁਸਾਫਰ ਉਹਦੇ ਕਾਬੂ ਆਇਆ, ਉਸਨੂੰ ਖਤਮ ਕੀਤਾ, ਸਾਰਾ ਮਾਲ ਤਾਲੁਕੀ। ਕਿਉਂ ਉਹਨਾਂ ਨੇ ਅੱਜ ਤੱਕ ਪਤਾ ਨਹੀਂ ਕਿਤਨੇ ਕੁ ਕੁਸ਼ਤ ਫੋਨ ਕੀਤੇ ਸਨ। ਠੱਗਾਂ ਦਾ ਪਿੰਡ, ਉਹਨੂੰ ਵੇਖ ਕੇ ਗੁਰੂ ਜੀ ਹਾਸ ਰਸ ਵਿੱਚ ਮਰਦਾਨੇ ਨੂੰ ਕਹਿੰਦੇ, ਮਰਦਾਨੇ ਆ, ਔਰ ਸਾਹਮਣੇ ਪਿੰਡ ਹੈ, ਬਸਤੀ ਹੈ, ਉਸਦਾ ਅਤੇ ਉਸ ਉਜਾੜ ਦਾ ਮੁਕਾਬਲਾ ਕਰ ਲਈ। ਇਉਂ ਹਾਸ ਰਸ ਵਿੱਚ ਕਹਿੰਦੇ ਉੱਥੇ ਪਹੁੰਚੇ, ਸੱਥ ਵਿੱਚ ਕਈ ਠੱਗ ਮੁਖੀ ਠੱਗ ਬੈਠੇ ਹਨ। ਉਹਨਾਂ ਨੇ ਉੱਠ ਕੇ ਦੇਖਿਆ, ਇਹਨਾਂ ਦੇ ਚਿਹਰਿਆਂ 'ਤੇ ਬੜਾ ਜਲਾਲ ਹੈ, ਉੱਪਰੋਂ ਤਾਂ ਇਹਨਾਂ ਪਾਸ ਕੋਈ ਬਹੁਤਾ ਫੈਲਾਅ ਵਾਲਾ ਸਮਾਨ ਨਜ਼ਰ ਨਹੀਂ ਆਉਂਦਾ, ਇਹਨਾਂ ਪਾਸ ਦੂਜਾ ਕੰਮ ਜ਼ਰੂਰ ਹੈ। ਇਹ ਲੋਕ ਚਿਹਰੇ ਦਾ ਅਨੁਮਾਨ ਲਗਾਇਆ ਕਰਦੇ ਹਨ। ਇੰਨਾ ਕਹਿੰਦੇ ਹੋਏ ਉੱਠ ਕੇ ਆਪ ਨੂੰ ਇੱਕ ਬੈਠਕ ਵਿੱਚ ਲੈ ਗਏ, ਬਿਸਤਰਾ ਵਿਛਾ ਕੇ ਬੈਠ 'ਤੇ ਬਿਠਾਇਆ। ਭਾਈ ਬਾਲਾ ਮਰਦਾਨਾ ਹਜ਼ੂਰ ਦੇ ਚਰਨਾਂ ਸਜ ਗਏ, ਕਹਿਣਗੇ ਦੱਸੋ ਜੀ, ਜਲ ਛਕੋਗੇ ਜਾਂ ਦੁੱਧ ਵਗੈਰਾ? ਗੁਰੂ ਜੀ ਕਹਿੰਦੇ ਕੁਛ ਨਹੀਂ ਛਕਣਾ, ਜਵਾਬ ਦੇ ਦਿੱਤਾ। ਫਿਰ ਉਸ ਤੋਂ ਬਾਅਦ ਕੁਛ ਦੇਰ ਬਾਅਦ ਆ ਕੇ ਕਹਿਣਗੇ, ਇਸ਼ਨਾਨ ਵਗੈਰਾ ਦੇ ਵਾਸਤੇ ਦੱਸੋ, ਕਿਵੇਂ ਠੰਡੇ ਪਾਣੀ ਨਾਲ ਕਰਨਾ ਹੈ, ਗਰਮ ਨਾਲ ਕਰਨਾ ਹੈ? ਗੁਰੂ ਜੀ ਕਹਿੰਦੇ ਇਸ਼ਨਾਨ ਵੀ ਨਹੀਂ ਕਰਨਾ। ਇਉਂ ਹੌਲੀ ਹੌਲੀ ਸਮਾਂ ਤੁਰਿਆ ਜਾਂਦਾ ਹੈ, ਕੁਛ ਰਾਤ ਪੈ ਗਈ, ਅੰਧੇਰਾ ਜਿਹਾ ਹੋ ਗਿਆ। ਆ ਕੇ ਕਹਿਣਗੇ ਜੀ, ਭੋਜਨ ਵੀ ਤਿਆਰ ਹੈ, ਹੁਕਮ ਹੋਵੇ ਇੱਥੇ ਹਾਜ਼ਰ ਕਰੀਏ, ਨਹੀਂ ਭੋਜਨ ਸ਼ਾਲਾ ਵੀ ਚੱਲ ਕੇ ਛਕ ਲਓ। ਗੁਰੂ ਜੀ ਕਹਿਣਗੇ ਬਈ, ਭੋਜਨ ਵੀ ਨਹੀਂ ਛਕਣਾ। ਖੈਰ ਉਹ ਇੰਨੀ ਗੱਲ ਕਹਿ ਕੇ ਬਾਹਰ ਗਏ। ਮਰਦਾਨਾ ਕਹਿਣਗੇ, ਮਹਾਰਾਜ ਜੇ ਆਪ ਨੂੰ ਨਹੀਂ ਕੁਛ ਭੁੱਖ ਵਗੈਰਾ, ਤਾਂ ਮੈਨੂੰ ਤਾਂ ਬੜੀ ਡਾਢੀ ਭੁੱਖ ਲੱਗੀ, ਮੈਨੂੰ ਤਾਂ ਕੁਛ ਨਾ ਕੁਛ ਖਾਣ ਵਾਸਤੇ ਮਿਲਣਾ ਚਾਹੀਦਾ। ਗੁਰੂ ਜੀ ਕਹਿੰਦੇ, ਮਰਦਾਨਿਆ, ਇਹ ਪਿੰਡ ਹੈ ਠੱਗਾਂ ਦਾ, ਇਹਨਾਂ ਦਾ ਕੰਮ ਕੀ ਹੈ? ਜੇ ਕੋਈ ਮੁਸਾਫਰ ਇਹਨਾਂ ਦੇ ਕਾਬੂ ਆਇਆ, ਉਸਨੂੰ ਇਹ ਕਈ ਤਰੀਕੇ ਸਿਰ ਖਤਮ ਕਰਕੇ ਉਸਦਾ ਧਨ ਦੌਲਤ ਲੁੱਟਦੇ ਹਨ। ਹੁਣ ਇਹਨਾਂ ਨੂੰ ਅਨੁਮਾਨ ਹੈ ਤੁਹਾਡੇ ਉੱਪਰ ਚਿਹਰੇ ਦੇਖ ਕੇ ਵੀ ਇਹਨਾਂ ਦੇ ਪਾਸ ਬਹੁਤ ਸਾਰਾ ਧਨ ਹੈ। ਹੁਣ ਇਹ ਕੋਸ਼ਿਸ਼ ਕਰਦੇ ਹਨ, ਪਹਿਲੇ ਤਾਂ ਇਹਨਾਂ ਨੇ ਜੇ ਪਾਣੀ ਦੁੱਧ ਵਗੈਰਾ ਛਕਾਉਣਾ ਸੀ, ਜਿਸ ਨੂੰ ਅਸੀਂ ਜਵਾਬ ਦਿੱਤਾ, ਉਹਦੇ ਵਿੱਚ ਜ਼ਹਿਰ ਮਿਲਿਆ ਸੀ। ਦੂਜੇ ਇਸ਼ਨਾਨ ਵਗੈਰਾ ਵਾਸਤੇ ਜੇ ਪਾਣੀ ਵਗੈਰਾ ਦਿੰਦੇ, ਉਹਦੇ ਵਿੱਚ ਵੀ ਇਹੋ ਜਿਹਾ ਕੁਛ ਸੀ। ਹੁਣ ਭੋਜਨ ਹੈ, ਇਹਦੇ ਵਿੱਚ ਵੀ ਜ਼ਹਿਰ ਲਾ ਕੇ ਦੇਣ। ਇਹ ਚਾਹੁੰਦੇ ਨੇ ਕਿਵੇਂ ਨਾ ਕਿਵੇਂ ਖਤਮ ਹੋਣ, ਅਸੀਂ ਇਹਨਾਂ ਦਾ ਦੂਜਾ ਧਨ ਲੁੱਟ ਲਈਏ। ਜੇ ਤੇਰੀ ਖੁਸ਼ੀ ਹੈ ਖਾਣ ਪੀਣ ਦੀ, ਮੰਗਵਾ ਦਿੰਦੇ ਹਾਂ, ਗੱਲ ਇਹ ਵੀ ਹੈ। ਮਰਦਾਨਾ ਸੁਣ ਕੇ ਡਰ ਗਿਆ, ਕਹਿਣਗੇ ਤਾਂ ਮੈਂ ਕੁਛ ਨਹੀਂ ਛੱਡਣਾ ਚਾਹੁੰਦਾ, ਇਹੋ ਜਿਹੀ ਗੱਲ ਹੈ। ਕਹਿਣਗੇ ਗੱਲ ਇਹੋ ਜਿਹੀ ਹੈ, ਹਾਂ ਕਰਤਾਰ ਦੇ ਰੰਗ ਦੇਖੀ ਚੱਲ, ਜਿਵੇਂ ਜਿਸ ਵਾਸਤੇ ਸਾਨੂੰ ਇੱਥੇ ਲਿਆਇਆ। ਇਉਂ ਉਹ ਲੋਕ ਬਾਹਰ ਚਲੇ ਗਏ, ਬਾਹਰ ਖਲੋ ਕੇ ਗੱਲਾਂ ਬਾਤਾਂ ਕਰਨ ਲੱਗੇ ਵੀ ਇਹੋ ਜਿਹੇ ਮੁਸਾਫਰ ਹਨ। ਅੱਗੇ ਜੇ ਕੋਈ ਆਉਂਦਾ, ਜਿਹੜੀ ਚੀਜ਼ ਦਿੰਦੇ ਖਾ ਲੈਂਦਾ ਪੀ ਲੈਂਦਾ, ਇਹ ਕਿਸੇ ਵਸਤੂ ਨੂੰ ਅੰਗੀਕਾਰ ਨਹੀਂ ਕਰਦੇ। ਇੱਕ ਕਹਿੰਦਾ ਬਈ ਇਹ ਤਾਂ ਸੁਣੀ ਹੈ, ਸਰਕਾਰ ਦੇ CID ਖੁਫੀ ਹੈ, ਸਾਡਾ ਭੇਦ ਲੈਣ ਵਾਸਤੇ ਆਏ ਹਨ, ਤਾਂ ਹੀ ਕੁਛ ਖਾਂਦੇ ਪੀਂਦੇ ਨੇ ਪਾਸ ਹੀ। ਦੂਸਰਾ ਬੋਲ ਉੱਠਿਆ, ਕਹਿਣਗਾ ਕੋਈ ਗੱਲ ਨਹੀਂ, ਜੇ ਨਹੀਂ ਖਾਂਦੇ ਪੀਂਦੇ, ਅਸੀਂ ਹੋਰ ਇਲਾਜ ਵੀ ਜਾਣਦੇ ਹਾਂ। ਹਾਂ ਰੱਸੇ ਰੁੱਸੇ ਤਿਆਰ ਕਰੋ, ਮੁੰਡਿਆਂ ਨੂੰ ਕਹਿਣ ਲੱਗੇ ਨਾ ਜਵਾਨਾਂ ਨੂੰ, ਨੂੜ ਕੇ ਖਤਮ ਕਰੋ, ਦੇਖੋ ਤਾਂ ਸੀ ਚਿਹਰੇ ਕਿਵੇਂ ਦਮਕਦੇ ਨੇ, ਥੋੜ੍ਹਾ ਜਿਹਾ ਤੰਗ ਥੋੜ੍ਹਾ ਜਿਹਾ ਨਾ, ਪਤਾ ਨਹੀਂ ਕਿਹੋ ਜਿਹੇ ਗੁੱਝੇ ਲਾਲ ਹੋਣਗੇ ਨਾ ਪਾਸ। ਇਉਂ ਗੱਲਾਂ ਬਾਤਾਂ ਉਹਨਾਂ ਨੇ ਸ਼ੁਰੂ ਕੀਤੀਆਂ। ਉਹਨਾਂ ਨੂੰ ਕਿਹਾ ਤੁਸੀਂ ਰੱਸੇ ਰੁੱਸੇ ਤਿਆਰ ਕਰੋ। ਇਸ ਤਿਆਰੀ ਵਿੱਚ ਲੱਗੇ ਗੁਰੂ ਜੀ ਕਹਿਣਗੇ ਮਰਦਾਨਾ ਦੇ ਹੁਣ ਰਬਾਬ ਆਪਣਾ ਉਠਾ ਦਰਾ। ਮਰਦਾਨੇ ਨੇ ਰਬਾਬ ਸੰਭਾਲਿਆ। ਡੇਢ ਦੁਪਹਿਰ ਰਾਤ ਚਲੀ ਗਈ ਸੀ। ਗੁਰੂ ਜੀ ਨੇ ਉਸ ਮੌਕੇ ਉੱਚੀ ਸੁਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ। ਫਿਰਦੇ ਠਗਵਾੜਿਓ ਵੇਖੀ ਨਾ ਠੱਗਿਆ ਠੱਗ ਸੇ ਜੋ ਗੁਰ ਕੀ ਪੈਰੀ ਪਾਏ ਪਰ ਕੇਤੇ ਕਰਮਾਂ ਬਾਹਰੇ ਨਾਨਕ ਮੁੱਠੇ ਜਾ। ਸ਼ਹਿਰਾਂ ਪਿੰਡਾਂ ਦੇ ਵਿੱਚ ਭਲੇ ਲੋਕ ਵੀ ਵਸਦੇ ਹਨ ਔਰ ਬੁਰੇ ਵੀ ਵਸਿਆ ਕਰਦੇ ਹਨ। ਇਸੀ ਤਰ੍ਹਾਂ ਜਿਸਮ ਰੂਪੀ ਇੱਕ ਨਗਰੀ ਹੈ, ਇਹਦੇ ਵਿੱਚ ਰੱਬ ਦਾ ਵਾਸਾ ਵੀ ਹੈ, ਦੇਵਤਿਆਂ ਦਾ ਵਾਸਾ, ਦੈਵੀ ਗੁਣ ਜੋ ਹਨ ਸਤਸੰ ਤੋਂ ਤਿਆ ਸਾਨੂੰ ਵਿਚਾਰ ਸ਼ਾਂਤੀ ਖਿਮਾ ਥੀਰੀ। ਇਹ ਦੈਵੀ ਗੁਣ ਦੇਵਤਿਆਂ ਦਾ ਵਾਸਾ ਵੀ ਹੈ ਔਰ ਇਸ ਜਿਸਮ ਰੂਪੀ ਨਗਰੀ ਦੇ ਵਿੱਚ ਚੋਰ ਵੀ ਵਸਦੇ ਹਨ, ਠੱਗ ਵੀ ਵਸਦੇ ਹਨ। ਚੋਰ ਏਕ ਨਗਰੀ ਪੰਜ ਚੋਰ ਵਸੈ ਕਾਂ ਤੋਂ ਲੋ ਮਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕਿਸੇ ਆਗੇ ਕਰੇ ਪੁਕਾਰਾ। ਕਾਇਆ ਨਗਰੀ ਪੰਜ ਚੋਰ ਵਸੀ ਅਲੇ, ਵਰਜਿਤ ਚੋਰੀ ਧਾਵੈਂ ਤਰੈ ਦਸ ਮਾਰ ਲਖੇ ਜੋ ਨਾਨਕ ਮੋਖ ਮੁਖ ਸੋ ਪਾਵੇ। ਇਹਦੇ ਵਿੱਚ ਪੰਜ ਚੋਰ ਵੀ ਵਸਦੇ ਨੇ, ਇਸਦੇ ਆਤਮ ਧਨ ਨੂੰ ਲੁੱਟਣ ਵਾਲੇ। ਪੰਜਾਂ ਚੋਰਾਂ ਨੇ ਲੁੱਟਿਆ ਕਰ
ਆਹ
నేను నీ పరదిష్ట శ్రవణ స్వేషణ నిందవీచా రసనా సోయిలో మీఠే సార్ మనసోయా మాయా విస్మార్ సగల్ సహేలీ అప్పనే రస్మాతీ గ్రహ అప్పనే కీ ఖబర్ నా జాతీ మూసన్హార్ పంచ పటవారే సూనే నగర పరే ఠగ్యారే ఉంతే రాఖే బాప నా మాయీ ఉంతే రాఖే మీత నా పాయీ దర్భ సయాన నా హోయ రహతే సాధ సంగ హోయ దుష్ట వస హోతే కర్ కృపా మయ సారిం పాం संतन सूर सर्व निधान सावत पूंजी सतगुर संग नान जागे पावन के रंग सो जागे जिस पर कृपाल ए पूंजी सावत पंचांग कुल ओंकार पंचो एना ने आत्म तन जो जीव का असली धन है इसको लुट के इसनों कंगाल कर देता है पीखा पुखा को नहीं ਸ਼ਕਤੀ ਗਿਠੜੀ ਲਾਲ ਗਿਠੜੀ ਖੁੱਲ ਨਾ ਜਾਣ ਤੇ ਤਾਂ ਤੇ ਫੈ ਖੰਗਾਰ ਇਹ ਸਰੀਰ ਦੇ ਪੰਜ ਕੋਸ਼ ਕੋਸ਼ਾਂ ਦੇ ਵਿੱਚ ਛੁਪਿਆ ਹੈ ਬੜਾ ਬੇਕੀਮਤਾ ਲਾਲ ਪਰਮੇਸ਼ਰ ਰੂਪੀ ਲਾਲ ਪਰ ਇਸਦੀ ਖਬਰ ਨਹੀਂ ਔਰ ਇਸਨੂੰ ਲੁੱਟਣ ਹਾਰੇ ਪੰਜ ਚੋਰ ਇਹ ਤਾਂ ਇਹ ਸਰੀਰ ਰੂਪੀ ਨਗਰੀ ਵਿੱਚ ਚੋਰ ਵਸਦੇ ਹਨ ਕਿਸੇ ਨਗਰੀ ਦੇ ਵਿੱਚ ਠੱਗ ਵੀ ਵਸਦੇ ਹਨ ਇਸਦੇ ਆਦਮ ਧਨ ਨੂੰ ਠੱਗਣ ਵਾਲੇ ਫਿਰ ਦੇ ਠੱਗਵਾੜੇ ਉਹ ਵੇਖੀ ਨਾ ਨਿਗਾਹ 'ਤੇ ਕੰਗਾਲ ਕਰ ਦਿੱਤਾ ਰੂਪ ਰੂਪ ਮੱਧ ਵਿੱਚ ਅੰਧਾ ਹੋ ਕੇ ਇਹ ਰੱਬ ਨੂੰ ਯਾਦ ਨਹੀਂ ਕਰਦਾ, ਭੁੱਲ ਜਾਂਦਾ। ਰਾਜ ਮੱਧ ਵਿੱਚ ਅੰਧਾ ਹੋ ਕੇ ਵੀ ਪਰਮੇਸ਼ੁਰ ਨੂੰ ਭੁੱਲ ਜਾਂਦਾ। ਸੂਰਪ ਰਾਜ ਜਾਤ ਚੰਗੀ ਜਾਤ ਮਹਾਨ ਵਿੱਚ ਵੀ ਰੱਬ ਨੂੰ ਭੁੱਲਦਾ ਹੈ। ਜੋਬਨ ਜਵਾਨੀ ਦੀ ਲਹਿਰ ਵਿੱਚ ਵੀ ਇਸਨੂੰ ਰੱਬ ਯਾਦ ਨਹੀਂ ਆਉਂਦਾ। ਮਾਲ ਧਨ ਮੱਧ ਵਿੱਚ ਵੀ ਅੰਧਾ ਹੋ ਕੇ ਇਹ ਪਰਮੇਸ਼ੁਰ ਨੂੰ ਭੁੱਲ ਜਾਂਦਾ। ਇਹ ਪੰਜੇ ਠੱਗ ਮਾਨੋ ਇਸਦੀ ਆਤਮ ਤੁਹਾਨੂੰ ਠੱਗ ਕੇ ਇਸਦੀ ਦੁਰਦਿਸ਼ਾ ਕਰਦੇ ਇਸਨੂੰ ਕੰਗਾਲ ਕਰ ਦਿੱਤਾ। ਇਹ ਹੈ ਇਸ਼ਾਰਾ, ਗੁਰੂ ਜੀ ਨੇ ਇਹ ਸ਼ਬਦ ਦਾ ਉੱਚੀ ਉਚਾਰਨ ਕੀਤਾ। ਇਸ ਸ਼ਬਦ ਦੇ ਬਹਾਨੇ ਉਹ ਲੋਕ ਜੋ ਗੁੰਦਾ ਗੁੰਦੇ ਸਨ, ਇਹਨਾਂ ਨੂੰ ਰੱਸਿਆਂ ਨਾਲ ਲੂਟ ਕੇ ਖਤਮ ਕਰੋ। ਗੁੱਜਾ ਧਨ ਇਹਨਾਂ ਪਾਸ ਜੋ ਬਹੁਤ ਸਾਰਾ ਪ੍ਰਤੀਤ ਹੁੰਦਾ ਹੈ, ਉਹਨੂੰ ਆਪਣੇ ਕਾਬੂ ਕਰੋ। ਇਹ ਗੁੰਦਾ ਗੁੰਦੇ ਸਨ ਸ਼ਬਦ ਦਾ ਇਹੋ ਜਿਹਾ ਅਸਰ ਪਿਆ, ਸਭ ਨੂੰ ਸੁਸਰੀ ਵਾਂਗੂ ਨੀਂਦ ਆ ਜਾਂਦੀ। ਇੱਕ ਵੀ ਬੰਦਾ ਪਿੰਡ ਵਿੱਚ ਜਾਗਦਾ ਨਾ ਰਹਿ ਗਿਆ। ਸਮਾਂ ਤੁਰਿਆ ਹੀ ਜਾਂਦਾ ਹੈ। ਅਖੀਰ ਉਹ ਵਕਤ ਆ ਗਿਆ ਜੋ ਅੰਮ੍ਰਿਤ ਵੇਲਾ ਜਿਸਨੂੰ ਕਥਨ ਕੀਤਾ, ਅੰਮ੍ਰਿਤ ਵੇਲਾ ਸੱਚਣਾ ਵਡਿਆਈ ਵੀ ਚਾਹ, ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ, ਚੌਥੇ ਪੈਰ ਸੁਭਾ ਕੇ ਸੁਰਤੀਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨੁੱਖ ਸੱਚਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਧਿਆਨ ਭਜਨ ਵਿੱਚ ਮਗਨ ਹੁੰਦੇ ਹਨ, ਜਨਮਾਂ ਜਨਮਾਤਰਾਂ ਦੇ ਬੰਧਨ ਕੱਟਦੇ ਹਨ। ਉਹ ਵਕਤ ਹੋ ਆਇਆ ਗੁਰੂ ਜੀ ਕਹਿੰਦੇ, ਭਾਈ ਬਾਲਾ ਮਰਦਾਨਾ ਇਸ਼ਨਾਨ ਦਾ ਵਕਤ ਹੋ ਗਿਆ, ਚਲੋ ਉੱਠ ਕੇ ਇਸ਼ਨਾਨ ਸੋਧੀਏ। ਉਸ ਵਕਤ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਹਨ ਉਹਨਾਂ ਨੂੰ ਕੀ ਫਲ ਮਿਲਦਾ ਹੈ, ਉਸਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਹਨ। ਕਰ ਇਸ਼ਨਾਨ ਸਿਮਰ ਪਰਦੇ ਆਪਣਾ ਮਨ ਤਨ we'll be right back. ਸਵੇਲੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਨ ਵਾਲੇ ਪੁਰਸ਼ਾਂ ਨੂੰ ਜੋ ਫਲ ਮਿਲਦਾ ਗੁਰੂ ਜੀ ਉਹ ਦਰਸਾਉਂਦੇ ਹਨ। ਕਰ ਇਸ਼ਨਾਨ ਸਿਮਰ ਪਰ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸ਼ਰਨਾ ਪਰਿਟੇ ਭਲੇ ਸੰਜੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਸਿਮਰਨ ਕਰਦੇ ਹਨ ਉਹਨਾਂ ਦੇ ਮਨ ਔਰਤਾਂ ਦੋਨਾਂ ਨੂੰ ਅਰੋਗਤਾ ਹਾਸਿਲ ਹੁੰਦੀ ਹੈ। ਤਨ ਕਰਕੇ ਤਾਂ ਰੋਗ ਸਾਰੇ ਹੀ ਜਾਣਦੇ ਹਨ ਪਰ ਮਨ ਦੇ ਰੋਗਾਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਹਾਂ, ਤਨ ਦੇ ਰੋਗਾਂ ਨਾਲ ਮਨ ਦੇ ਰੋਗ ਜ਼ਿਆਦਾ ਦੁਖਦਾਇਕ ਔਰ ਖਤਰਨਾਕ ਹਨ, ਬਲਕਿ ਅਗਲੇ ਜਨਮ ਦਾ ਸਬਬ ਵੀ ਮਨ ਦੇ ਹੀ ਰੋਗ ਹਨ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਜਨ ਕਰਨ ਵਾਲਿਆਂ ਦੇ ਮਨ ਤਨ ਦੋਨੋਂ ਕਿਸਮ ਰੋਗਾਂ ਦੀ ਨਿਵਿਰਤੀ ਹੁੰਦੀ ਹੈ। ਔਰ ਤੀਸਰਾ ਲਾਭ ਕੀ ਹੁੰਦਾ? ਕੋਟ ਵਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾਂ। ਇਉਂ ਪ੍ਰਭ ਦੀ ਸ਼ਰਨ ਆਪਣੇ ਆਪ ਨੂੰ ਗਰਾ ਕੇ ਉਹਨਾਂ ਦੇ ਵਿਵਹਾਰ ਔਰ ਪਰਮਾਰਥ ਵਿੱਚ ਜੋ ਬਹੁਤ ਸਾਰੇ ਵਿਘਨ ਆਉਂਦੇ ਹਨ ਉਹਨਾਂ ਦੀ ਸਹਿਜ ਹੀ ਨਿਵਿਰਤੀ ਹੁੰਦੀ ਚਲੀ ਜਾਂਦੀ ਹੈ। ਯਾਨੀ ਇਨਸਾਨ ਦੀ ਕਿਸਮਤ ਅੱਛੀ ਬਣਦੀ ਹੈ। ਉਹ ਵਕਤ ਉਹ ਆਇਆ ਗੁਰੂ ਜੀ ਉੱਠੇ ਭਾਈ ਬਾਲਾ ਨਾ ਅਤੇ ਮਰਦਾਨਾ ਨਾਲ ਲੈ ਕੇ ਪਿੰਡਾਂ ਦੇ ਨੇੜੇ ਨੇੜੇ ਖੂਹ ਹੁੰਦੇ ਸਨ। ਇਸ਼ਨਾਨ ਆਰਸੋ ਦੇ ਸਮਾਨ ਗੜਬੜੀ ਆਦਿ ਨਾਲ ਹੁੰਦੇ ਹੀ ਸੀ ਕਿਉਂਕਿ ਆਪ ਜੀ ਥਾਂ ਤਾਂ ਵਿਛੜਦੇ ਸੀ। ਇਸ਼ਨਾਨ ਕਰਕੇ ਗੁਰੂ ਜੀ ਫਿਰ ਆਪਣੇ ਆਸਣ 'ਤੇ ਚੌਂਕੜਾ ਲਗਾ ਕੇ ਬਿਰਤੀ ਨੂੰ ਸਮਸ਼ਟੀ ਬੇਸ਼ਟੀ ਸਥੂਲ ਸੂਖਸ਼ਮ ਕਾਰਨ ਆਦਿ ਪ੍ਰਪੰਚ ਤੋਂ ਸੰਕੋਚ ਕੇ ਆਨੰਦ ਦਾ ਸਾਗਰ ਜੋ ਵਾਹਿਗੁਰੂ ਆ ਉਸਦੇ ਵਿੱਚ ਲੁਲੀਨ ਕਰਕੇ ਸਮਾਦਿਸ਼ਟ ਹੋ ਜਾਂਦੇ ਹਨ। ਭਾਈ ਬਾਲਾ ਔਰ ਮਰਦਾਨਾ ਇਹ ਵੀ ਦੋਨੋਂ ਸਵਾਸ ਸਵਾਸ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਨ। ਗੁਰੂ ਚਰਨਾਂ ਦੇ ਧਿਆਨ ਵਿੱਚ ਮਗਨ ਹੁੰਦੇ ਹਨ। ਮਰਦਾਨੇ ਨੂੰ ਹੁਕਮ ਸੀ ਗੁਰੂ ਜੀ ਦਾ ਭਾਵੇਂ ਕੋਈ ਸ਼ਹਿਰ ਹੈ ਭਾਵੇਂ ਪਿੰਡ ਹੈ ਭਾਵੇਂ ਬਸਤੀ ਹੈ ਭਾਵੇਂ ਉਜਾੜ ਹੈ ਭਾਵੇਂ ਕੋਈ ਸਰੋਤਾ ਹੈ ਭਾਵੇਂ ਨਹੀਂ ਹੈ ਤੂੰ ਰੋਜ਼ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਿਆ ਕਰ। ਆਸਾ ਜੀ ਦੀ ਵਾਰ ਸਾਰੀਆਂ ਆਸਾਂ ਪੂਰੀਆਂ ਕਰਨ ਵਾਲੀ ਜੋ ਰੋਜ਼ ਇਸ ਦਾ ਕੀਰਤਨ ਕਰਦੇ ਸੁਣਦੇ ਜਾਂ ਇਸਦਾ ਪਾਠ ਕਰਦੇ ਹਨ ਉਸੇ ਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ ਹੈ ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ। ਉਸ ਆਸਾ ਜੀ ਦੀ ਵਾਰ ਦਾ ਕੀਰਤਨ ਮਰਦਾਨੇ ਨੇ ਸ਼ੁਰੂ ਕੀਤਾ। ਬਿਰਤੀ ਨੂੰ ਬਾਣੀ ਦਾ ਰੂਪ ਬਣਾ ਕੇ ਚਿੱਤ ਬਿਰਤੀ ਕਹੀ ਦ੍ਰਵੀਭੂਤ ਚੀਜ਼ ਹੈ ਜਿਸ ਵਸਤੂ ਦਾ ਪਿਆਰ ਨਾਲ ਚਿੰਤਨ ਕਰਦੀ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਇਉਂ ਚਿੱਤ ਬਿਰਤੀ ਨੂੰ ਬਾਣੀ ਦਾ ਰੂਪ ਬਣਾ ਕੇ ਮਰਦਾਨੇ ਨੇ ਇਉਂ ਕੀਰਤਨ ਵਿੱਚ ਮਹਿ ਹੋ ਕੇ ਕੀਰਤਨ ਸਮਾਧੀ ਵਿੱਚ ਕੀਰਤਨ ਕੀਤਾ। ਸਮਾਂ ਤੁਰਿਆ ਹੀ ਜਾਂਦਾ ਹੈ ਚਿੜੀ ਚੌਕੀ ਕੋ ਫੁੱਟੀ ਬਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਅਖੀਰ ਸੂਰਜ ਦੀ ਟਿੱਕੀ ਚੜ੍ਹਿਆ ਏ ਮਰਦਾਨਾ ਸੂਰਜ ਦੀ ਟਿੱਕੀ ਚੜ੍ਹਨ ਸਾਰੀ ਭੋਗ ਪਾ ਦਿਆ ਕਰਦਾ। ਅਰਦਾਸ ਕਰ ਦਿੱਤੀ ਜੀ ਗਰੀਬ ਨਵਾਜ਼ ਅਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਕਿਰਪਾ ਕਰੋ ਕੰਮ ਬੋਲੋ ਓੰਕਾਰ ਤੋਂ ਬਚਾਓ ਚਰਨਾਂ ਦੀ ਪ੍ਰੀਤ ਪ੍ਰਦਾਨ ਕਰੋ। ਇਉਂ ਬੈਠ ਜਾਂਦਾ ਹੈ ਗੁਰੂ ਬਾਬਾ ਜੀ ਅਜੇ ਸਮਾਧੀ ਵਿੱਚ ਹੀ ਹਨ ਉਡੀਕਦਾ ਹੈ ਸਮਾਧੀ ਤੋਂ ਉਥਾਨ ਹੋਣ ਅਤੇ ਇੱਥੋਂ ਚਲੀਏ। ਹਾਂ, ਇਉਂ ਕੁਛ ਮਿੰਟਾਂ ਤੋਂ ਬਾਅਦ ਗੁਰੂ ਬਾਬਾ ਜੀ ਨੇ ਨੇਤਰ ਕਮਲ ਖੋਲ੍ਹੇ ਇੱਧਰ ਉੱਧਰ ਤੱਕਿਆ ਕਹਿਣ ਲੱਗੇ ਭਾਈ ਬਾਲਾ ਮਰਦਾਨਾ ਉੱਚੀ ਉੱਚੀ ਪਿੰਡ ਵਿੱਚ ਕੀਰਤਨ ਹੋਇਆ ਪਰ ਸਰੋਤਾ ਕੋਈ ਨਹੀਂ ਦੀਂਦਾ। ਇਹ ਕਹਿਣ ਲੱਗੇ ਭਾਈ ਬਾਲਾ ਮਰਦਾਨਾ ਗਰੀਬ ਨਵਾਜ਼ ਸਰੋਤਾ ਕੋਈ ਨਹੀਂ ਆਇਆ ਕੀ ਕਾਰਨ? ਮਹਾਰਾਜ ਭਾਗ ਬੰਦੇ ਮਨਮੁਖ ਭਾਗ ਦੀ ਹੋਣਿਆ ਤਿਖ ਮੋਹਿਆ ਕੰਧੀ ਪਾਸ ਦਰਿਆ ਦੇ ਕਿਨਾਰੇ ਬੈਠਾ ਹੈ ਠੰਡਾ ਪਾਣੀ ਦਰਿਆ ਦਾ ਚੱਲ ਰਿਹਾ ਹੈ ਪਿਆਸਾ ਮਰੀ ਜਾਂਦਾ ਹੈ ਪਾਣੀ ਦਾ ਬੁੱਕ ਭਰ ਕੇ ਪੀ ਨਹੀਂ ਸਕਦਾ ਇਹੋ ਜਿਹੀ ਹਾਲਤ ਇਹਨਾਂ ਦੀ ਹੈ। ਇਸ ਕਰਕੇ ਮੰਦ ਭਾਗ ਹੋਣ ਕਰਕੇ ਇਹਨਾਂ ਤੋਂ ਲਾਭ ਨਹੀਂ ਉਠਾਇਆ ਗਿਆ। ਇਉਂ ਗੁਰੂ ਜੀ ਕਹਿਣ ਲੱਗੇ ਚਲੋ ਮੰਦ ਭਾਗੀ ਨੇ ਸ਼ਬਦ ਪੜ੍ਹ ਕੇ ਗੁਰੂ ਜੀ ਇੱਥੋਂ ਚੱਲਣ ਦੀ ਤਿਆਰੀ ਕਰਦੇ ਹਨ। ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਦੇ ਜਾਗਰਤ ਅੱਖਾਂ ਵਿੱਚ ਬਾਝ ਪ੍ਰਪੰਚ ਦੇਖਦਾ ਹੈ, ਸੁਪਨ ਕੰਠ ਵਿੱਚ ਹਿਤਾ ਨਾੜੀ ਹੈ, ਉਸਦੇ ਵਿੱਚ ਖਿਆਲ ਜਾਂਦਾ, ਉੱਥੇ ਆਪਣੀ ਰਚਨਾ ਰਚਦਾ ਹੈ, ਉਸਨੂੰ ਸੁਪਨ ਅਵਸਥਾ ਕਹਿੰਦੇ ਹਨ। ਹਿਰਦੇ ਅਸਥਾਨ ਵਿੱਚ ਜਾ ਕੇ ਘੂੰਕਣੀ ਹੁੰਦੀ ਹੈ, ਸਾਊਂਡ ਸਲੀਪ ਜਿਸਨੂੰ ਕਹਿੰਦੇ, ਉੱਥੇ ਕੋਈ ਫੁਰਨਾ ਨਹੀਂ ਹੁੰਦਾ। ਜਦੋਂ ਪਰਮਾਤਮਾ ਵਿੱਚ ਜੁੜਦਾ ਹੈ ਉਹ ਤੁਰੀ ਅਵਸਥਾ ਮੰਨੀ ਜਾਂਦੀ ਹੈ। ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਏ। ਜਾਗਰ ਸੁਪਨ ਸੁਖ ਤਿੰਨ ਅਵਸਥਾਵਾਂ ਤਾਂ ਪਸ਼ੂਆਂ ਪੰਛੀਆਂ ਨੂੰ ਵੀ ਆਉਂਦੀਆਂ ਹਨ, ਪਰ ਚੌਥੀ ਅਵਸਥਾ ਜਿਹੜੀ ਹੈ ਇਹ ਸੰਤਾਂ ਦੀ ਹੈ। ਜਿਸ ਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਉਹ ਸੰਤ ਹੈ, ਉਹਦਾ ਸ਼ਾਂਤ ਹੋ ਜਾਂਦਾ। ਸੋ ਇਹ ਇਉਂ ਸਮਝ ਲਓ ਕਿ ਦ੍ਰਿਸ਼ਟਾਂਤ, ਇੱਕ ਰਾਜਾ ਦੀਵਾਨਖਾਨੇ ਵਿੱਚ ਅਹਿਲਕਾਰਾਂ ਦੇ ਸਮੇਤ ਬੈਠਾ ਹੈ। ਦੀਵਾਨਖਾਨਾ ਇਹਨੇ ਦੀਵਾਨ ਲਗਾਈ, ਆਪਣਾ ਦਰਬਾਰ ਲਗਾਈ, ਇਹ ਤਾਂ ਇਹ ਜੀਵ ਰੂਪੀ ਰਾਜਾ ਦੀ ਇਹ ਜਾਗਰਤ ਅਵਸਥਾ ਹੈ, ਬਾਝ ਪ੍ਰਪੰਚ ਦੇਖ ਰਿਹਾ। ਫਿਰ ਉਹ ਰਾਜਾ ਘਰ ਆ ਜਾਂਦਾ ਹੈ, ਆਪਣੇ ਮਹਿਲ ਦੀ ਚਾਰ ਦੀਵਾਰੀ ਦੇ ਅੰਦਰ ਆਪਣੇ ਬੱਚੇ ਹੋਰ ਜਿਤਨੇ ਫੈਮਿਲੀ ਮੈਂਬਰਸ ਹਨ ਉਹਨਾਂ ਨਾਲ ਗੱਲਬਾਤ ਕਰਦਾ ਹੈ, ਘਰਾਂ ਦੇ ਵਿਚਾਰ ਕਰਦਾ। ਇਹ ਅਵਸਥਾ ਮਾਨੋ ਸੁਪਨ ਅਵਸਥਾ ਹੈ। ਫਿਰ ਥੱਕ ਕੇ ਰਾਜਾ ਆਪਣੇ ਰਹਿਤਾ ਬੈੱਡਰੂਮ ਵਿੱਚ ਚਲਾ ਜਾਂਦਾ ਹੈ, ਉੱਥੇ ਜਾ ਕੇ ਸੌਂ ਜਾਂਦਾ ਹੈ। ਨੀਂਦ ਪੂਰੀ ਲੈ ਕੇ ਉੱਠਦਾ ਹੈ, ਇਹਦੀ ਸ਼ਗੁਪਤ ਅਵਸਥਾ ਹੋ ਗਈ ਜੀਵ ਆਤਮਾ ਦੀ, ਜਿੱਥੇ ਖੂਕ ਨੀਂਦ ਹੈ। ਫਿਰ ਉੱਠ ਕੇ ਇਸ਼ਨਾਨ ਆਦਿ ਕਰਕੇ ਰਾਜਾ ਆਪਣੇ ਪ੍ਰਭੂ ਦੇ ਕਮਰੇ ਵਿੱਚ ਚਲਾ ਜਾਂਦਾ, ਉੱਥੇ ਪਰਮੇਸ਼ੁਰ ਦੇ ਭਜਨ ਵਿੱਚ ਮਹਿ ਹੁੰਦਾ ਹੈ। ਇਹ ਤੁਰੀ ਅਵਸਥਾ ਹੈ। ਇਹ ਸੰਤ ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ। ਜੋ ਕੁਛ ਜਾਗਰਤ ਵਿੱਚ ਹੁੰਦਾ ਹੈ ਉਹ ਸੁਪਨ ਵਿੱਚ ਵੀ ਉਹ ਜਿਹੇ ਕੁਛ ਦੇਖਦਾ ਹੁੰਦਾ ਦੁੱਖ ਸੁੱਖ ਜੇ। ਰਾਜਾ ਨੂੰ ਸ਼ੀਸ਼ ਮਹਿਲ ਵਿੱਚ ਪਿਆ ਸੁਪਨਾ ਆਇਆ, ਇੱਕ ਜੰਗਲ ਵਿੱਚ ਜਾ ਰਿਹਾ ਇਕੱਲਾ, ਇੱਕ ਹਲਕੀ ਗਿਦੜੀ ਉਸਨੂੰ ਚਿੰਬੜ ਗਈ। ਉਸ ਗਿਦੜੀ ਨੇ ਉਸਨੂੰ ਕੱਟ ਖਾਧਾ, ਉਸਦਾ ਜ਼ਹਿਰ ਚੜ੍ਹਦਾ ਜਾ ਰਿਹਾ ਹੈ। ਹੁਣ ਜ਼ਹਿਰ ਦੇ ਚੜ੍ਹਨ ਕਰਕੇ ਬੜਾ ਦੁਖੀ ਹੈ, ਸੋਚਦਾ ਕੋਈ ਨੇੜੇ ਤੇੜੇ ਪਿੰਡ ਹੋਵੇ ਉੱਥੇ ਪਹੁੰਚਾ, ਹਕੀਮ ਹੋਵੇ ਤਾਂ ਦਵਾਈ ਲਗਾਵਾਂ। ਕੁਦਰਤੀ ਸਾਹਮਣੇ ਇੱਕ ਨਗਰ ਦਿਸਿਆ, ਉੱਥੇ ਦੌੜ ਕੇ ਪਹੁੰਚਿਆ। ਉੱਥੇ ਲੋਕ ਬੈਠੇ, ਉਹਨੂੰ ਕਹਿਣ ਲੱਗਾ ਜਾ ਇੱਥੇ ਕੋਈ ਹਕੀਮ ਹੈ। ਉਹਨਾਂ ਵਿੱਚ ਇੱਕ ਕਹਿਣ ਲੱਗਾ ਪਰਲੇ ਪਾਸੇ ਹਕੀਮ ਦੀ ਦੁਕਾਨ ਹੈ, ਉੱਧਰ ਜਾਓ। ਉੱਥੇ ਪਹੁੰਚਿਆ, ਹਕੀਮ ਨੂੰ ਕਹਿਣ ਲੱਗਾ ਵੀ ਮੈਨੂੰ ਹਲਕੀ ਗਿਦੜੀ ਨੇ ਕੱਟ ਲਿਆ, ਮੇਰੇ ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ, ਨਹੀਂ ਮੈਂ ਮਰ ਜਾਂਗਾ। ਹਕੀਮ ਕਹਿਣ ਲੱਗਾ ਦੋ ਪੈਸੇ ਘੱਟ ਦਵਾਈ ਮਿਲੇਗੀ। ਪੈਸਾ ਕਹਿਣ ਲੱਗਾ ਮੇਰੇ ਪਾਸ ਕੋਈ ਨਹੀਂ, ਬਾਹਰ ਖਜ਼ਾਨੇ ਭਰੇ ਪਏ, ਗਿਦੜੀ ਉੱਥੇ ਪਹੁੰਚ ਨਹੀਂ ਸਕਦੀ, ਲੇਕਿਨ ਸੁਪਨੇ ਦੀ ਖੇਡ ਦੇਖ ਰਿਹਾ ਹੈ। ਕਹਿਣ ਲੱਗਾ ਪੈਸਾ ਮੇਰੇ ਪਾਸ ਕੋਈ ਨਹੀਂ, ਦਵਾਈ ਲਗਾ ਦੇ, ਜ਼ਹਿਰ ਚੜ੍ਹਦਾ ਜਾਂਦਾ। ਹਕੀਮ ਕਹਿਣ ਲੱਗਾ ਦੋ ਪੈਸੇ ਘੱਟ ਤਾਂ ਦਵਾਈ ਮਿਲੇਗੀ, ਦੋ ਪੈਸੇ ਨਹੀਂ ਉਹਦੇ ਕੋਲ, ਸੁੱਤੇ ਪਿਆ ਕੋਲ, ਬਾਹਰ ਖਜ਼ਾਨੇ ਭਰੇ ਪਏ ਨੇ, ਅੰਦਰ ਦੋ ਪੈਸੇ ਨਹੀਂ ਸੁੱਤੇ ਪਏ ਕੋਲ। ਅਖੀਰ ਜ਼ਹਿਰ ਚੜ੍ਹਦਾ ਗਿਆ, ਉਹ ਰੋਣ ਲੱਗ ਪਏ ਜਿਵੇਂ ਸੁਪਨੇ ਬਰੜਾਉਣ ਲੱਗ ਪੈਂਦੇ। ਜਦੋਂ ਰੋਣ ਲੱਗ ਪਿਆ, ਹਜ਼ੂਰੀਆ ਸੇਵਕ ਪਾਸ ਪਿਆ ਸੀ, ਉਸਨੇ ਸੋਚਿਆ ਸਰਕਾਰ ਨੂੰ ਕੋਈ ਬੁਰਾ ਸੁਪਨਾ ਆ ਗਿਆ, ਇਹਦਾ ਇਲਾਜ ਕੀ ਹੈ, ਜਗਾ ਦੇਣਾ। ਜਿਹੜਾ ਸੁਪਨੇ ਵਿੱਚ ਦੁਖੀ ਹੋ ਰਿਹਾ ਹੈ, ਬਰੜਾ ਰਿਹਾ ਹੈ, ਪਾਸ ਕੋਈ ਜਾਗਦਾ ਆਦਮੀ ਪਿਆ ਹੋਵੇ ਉਸਨੂੰ ਜਗਾ ਦੇਵੇ, ਉਹ ਤਾਂ ਦੁੱਖ ਦੂਰ ਹੋ ਜਾਂਦਾ, ਹੋਰ ਕੋਈ ਉਪਾਅ ਨਹੀਂ ਹੁੰਦਾ। ਸੰਯੋਗ ਕਰਕੇ ਜਗਾ ਦਿੱਤਾ ਜਾਵੇ ਸਰਕਾਰ ਨੂੰ, ਬਿਹਤਰ ਹੈ, ਇਹਨਾਂ ਸੁਪਨਾ ਟੁੱਟ ਜਾਏਗਾ, ਦੁੱਖ ਦੂਰ ਹੋ ਜਾਏਗਾ। ਪਹਿਲਾਂ ਤਾਂ ਹੌਲੀ ਹੌਲੀ ਚਰਨ ਨੂੰ ਹੱਥ ਲਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਾਗ ਨਹੀਂ ਆਈ। ਅਖੀਰ ਉਸਨੇ ਸਰੀਰ ਨੂੰ ਮਧੋ ਲਿਆ, ਫਿਰ ਜਾਗ ਆਈ, ਉਹਦਾ ਦੁੱਖ ਸਾਰਾ ਦੂਰ ਹੋ ਗਿਆ। ਪੁੱਛਣ ਲੱਗਾ ਸਰਕਾਰ ਕੀ ਗੱਲ, ਸਾਰੀ ਗੱਲ ਦੱਸੀ। ਕਹਿਣ ਲੱਗੀ ਉਹ ਮੇਰੇ ਨਾਲ ਗਈ ਸੁਪਨੇ ਦੀ ਗੱਲ, ਯਾਨੀ ਜਿਵੇਂ ਸੁਪਨੇ ਦਾ ਦੁੱਖ ਜਾਗੇ ਤੋਂ ਬਿਨਾਂ ਦੂਰ ਨਹੀਂ ਹੁੰਦਾ। ਸੋ ਜਗਾਊ ਕੌਣ, ਜਿਹੜਾ ਪਾਸ ਜਾਗਦਾ ਪੁਰਸ਼ ਹੋਵੇ, ਸੁੱਤਾ ਪਿਆ ਸੁੱਤੇ ਪਿਆ ਨੂੰ ਜਗਾ ਨਹੀਂ ਸਕਦਾ। ਇਸੀ ਤਰ੍ਹਾਂ ਹੀ ਇਹ ਜੀਵ ਨੂੰ ਅਵਿਦਿਆ ਰੂਪੀ ਨੀਂਦ ਵਿੱਚ ਸੰਸਾਰ ਸੁਪਨਾ ਰਿਹਾ, ਇਹਦੇ ਦੁੱਖ ਤਕਲੀਫਾਂ ਦੁੱਖ ਸੁੱਖ ਬਹੁਤ ਦੇਖ ਰਿਹਾ ਹੈ। ਸੰਤ ਜਨ ਸਤ ਸ਼ਾਸਤਰ, ਵੇਦ ਸ਼ਾਸਤਰ, ਗੁਰਬਾਣੀ ਇਸਨੂੰ ਜਗਾਉਣ ਵਾਸਤੇ ਉੱਚੀਆਂ ਉੱਚੀਆਂ ਆਵਾਜ਼ਾਂ ਦਿੰਦੇ ਹਨ। ਕੋ ਕਹਿੰਦੀਆਂ ਚਾ ਕਹਿੰਦੀਆਂ ਮਤੀ ਦਿੰਦੀਆਂ ਨਿੱਤ, ਜੋ ਸ਼ੈਤਾਨ ਮਜਾਇਸ ਹੋ ਕਿਤ ਫੇਰੇ ਚਿੱਤ। ਕੁੱਕਾਂ ਮਾਰਦੇ ਨੇ ਵੇਦ, ਚਾਂਗਾ ਮਾਰਦੇ ਨੇ ਸ਼ਾਸਤਰ, ਮਤੀ ਦਿੰਦੇ ਨੇ ਸੰਤ ਮਹਾਤਮਾ, ਪਰ ਇਸਨੂੰ ਇਹ ਜੀ ਗੂੜੀ ਨੀਂਦ ਆਈ ਹੈ, ਜਾਗ ਹੀ ਨਹੀਂ ਆਉਂਦੀ। ਹਾਂ ਗੁਰੂ ਜੀ ਤਦੇ ਕਹਿੰਦੇ ਪ੍ਰਾਣੀ ਪਰਮ ਪੁਰਖ ਪਗਲਾ ਗੋ, ਸੋਭਤ ਕਹਾਂ ਮੋਹ ਨਿੰਦਰਾ ਮੈਂ ਕਹੋ ਸੁਚਿਤ ਹੋਏ ਜਾਗੋ। ਕਿੰਨੀ ਕੁ ਦੇਰ ਤੱਕ ਮੋਹ ਰੂਪੀ ਨਿੰਦਰਾ ਵਿੱਚ ਸੁੱਤਾ ਰਹੇਗਾ, ਦੁੱਖ ਤਕਲੀਫਾਂ ਝੱਲੀਆਂ ਜਾਏਗਾ, ਜਾਗ ਜਾ, ਗਿਆਨ ਜਾਗਣ ਵਿੱਚ ਜਾ ਕੇ ਆਪਣੇ ਆਪ ਨੂੰ ਦੁੱਖਾਂ ਤੋਂ ਬਚਾ, ਪਰਮ ਸੁਖੀ ਹੋ ਜਾ। ਤੇਰਾ ਸਰੂਪ ਸੁੱਖ ਸਰੂਪ ਹੈ, ਸੁੱਖ ਸਰੂਪ ਅਨੰਤ ਸਰੂਪ ਹੈ। ਮੁਖੀ ਮੁਖੀ ਠਾਕ ਕਹਿੰਦੇ ਬਈ ਰਾਤ ਵਾਲੀ ਮੁਸਾਫਰ ਤਾਂ ਕੋਈ ਜਾਦੂਗਰ ਸੀ, ਜਿਨ੍ਹਾਂ ਨੇ ਸਾਡੇ ਉੱਪਰ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਸੁਸਰੀਆਂ ਨੂੰ ਨੀਂਦ ਆ। ਅਸੀਂ ਤਾਂ ਕੋਈ ਖਾਲੀ ਨਹੀਂ ਜਾਣ ਦਿੱਤਾ, ਲੁੱਟੇ ਵੀ ਮੁੰਡਿਆਂ ਨੂੰ ਇਕੱਠੇ ਕਰਕੇ ਕਹਿੰਦੇ ਨੌਜਵਾਨ ਮੁੰਡਿਆਂ ਨੂੰ ਜਾਓ, ਇੱਧਰ ਨੇੜੇ ਤੇੜੇ ਕਿਸੇ ਰਸਤੇ 'ਤੇ ਜਾਂਦੇ ਹੋਣਗੇ। ਚਾਰ ਚੁਫੇਰੇ ਪੰਜ ਪੰਜ ਚਾਰ ਚਾਰ ਮੁੰਡੇ ਮੋਢਿਆਂ 'ਤੇ ਡਾਂਗਾਂ ਰੱਖੇ ਦੌੜੇ ਜਾਣ, ਜਿਸ ਤਰਫ਼ ਗੁਰੂ ਬਾਬਾ ਜੀ ਜਾ ਰਹੇ ਸਨ, ਚਾਰ ਮੁੰਡੇ ਠੱਗਾਂ ਦੇ ਉਸ ਤਰਫ਼ ਦੂਰੋਂ ਆਵਾਜ਼ ਦਿੰਦੇ ਹਨ, ਠਹਿਰ ਜੋ ਜਾਣ ਵਾਲੇ ਤੁਸੀਂ ਕੋਈ ਜਾਦੂਗਰ ਹੋ, ਰਾਤ ਤੁਸੀਂ ਸਾਡੇ 'ਤੇ ਇਹੋ ਜਿਹਾ ਕਲਾਮ ਪੜ੍ਹਿਆ, ਸਾਨੂੰ ਸੁਸਰੀਆਂ ਗੁਣੀ ਦਾ ਗਈ ਇਸ ਤਾਂ ਉਹ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਇਹ ਗੱਲ ਸੁਣ ਕੇ ਮਰਦਾਨਾ ਬਹਿਲ ਗਿਆ, ਡਰ ਗਿਆ, ਕਹਿਣਗੇ ਮਹਾਰਾਜ ਇਹਨਾਂ ਦੇ ਤੌਰ ਚੰਗੇ ਨਹੀਂ। ਗੁਰੂ ਜੀ ਕਹਿਣ ਮਰਦਾਨਾ ਡਰ ਨਹੀਂ, ਤੇਰੇ ਸਿਰ 'ਤੇ ਡਾਢੇ ਦਾ ਹੱਥ ਹੈ। ਨੇੜੇ ਆ ਕੇ ਫਿਰ ਉਹਨਾਂ ਨੇ ਇਹ ਗੱਲ ਕਹੀ, ਤੁਸੀਂ ਕੋਈ ਜਾਦੂ ਕਰੋ, ਰਾਤ ਸਾਡੇ 'ਤੇ ਇਹੋ ਜਿਹਾ ਕਲਾਮ ਪੜਿਆ, ਸਾਨੂੰ ਸੁਸਰੀਆਂ ਵੀ ਨਹੀਂ ਦਾ, ਇਸ ਤਾਂ ਉਹ ਲੋਕ ਹਾਂ ਗੱਲ ਪਿੱਛੋਂ ਕਰਦੇ ਹਾਂ, ਪਹਿਲੇ ਮਾਰ ਕੇ ਖਤਮ ਕਰਦੇ ਹਾਂ। ਇਹ ਸੁਣ ਕੇ ਗੁਰੂ ਜੀ ਕਹਿਣਗੇ ਭਾਈ ਮਰਨੋਂ ਤਾਂ ਨਹੀਂ ਡਰਦੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਕਰ ਜਿਓ, ਸਾਡੇ ਪਾਸ ਜੋ ਧਨ ਉਹ ਵੀ ਲੈ ਲਿਓ, ਤੁਹਾਡਾ ਹੀ ਹੋਵੇਗਾ ਫਿਰ ਇਸ ਕਰਕੇ, ਪਰ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਜਿਓ। ਉਹਨਾਂ ਜੀ ਕਹਿੰਦੇ ਸੰਸਕਾਰ, ਸੰਸਕਾਰ ਕਰਨ ਲਈ ਸਾਨੂੰ ਕੀ ਲੋੜ ਹੈ? ਇਸ ਤੋਂ ਤੁਹਾਨੂੰ ਮਾਰ ਕੇ ਖਤਮ ਕਰਨਾ, ਤੁਹਾਡਾ ਤਨ ਧਨ ਖੋ ਲੈਣਾ ਹੈ। ਗੁਰੂ ਜੀ ਕਹਿਣ ਕੋਈ ਗੱਲ ਨਹੀਂ, ਅਸੀਂ ਮਰਨੋਂ ਨਹੀਂ ਡਰਦੇ, ਧਨ ਵੀ ਸਾਡਾ ਸਾਰਾ ਹੀ ਖੋ ਲਿਓ। ਸਾਹਮਣੇ ਉਂਗਲੀ ਸ਼ਿਵਾ ਮੱਜਦਾ ਸੀ, ਉਂਗਲੀ ਕਰਕੇ ਕਹਿਣ ਉੱਥੋਂ ਅਗਲੇ ਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰਕੇ ਇੱਕੋ ਨਾ ਵਿੱਚ ਹੀ ਬੋਲ ਸਕਣ। ਕੋਈ ਗੱਲ ਨਹੀਂ, ਆਪ ਤੋਂ ਤਕੜੇ ਨਹੀਂ ਹਾਂ, ਦੋ ਇੱਥੇ ਕੱਢ ਗਏ, ਦੋ ਅੱਗ ਲੈ ਆਉਂਦੇ ਹਾਂ, ਦੋ ਉੱਥੇ ਠਹਿਰ ਕੇ ਦੋ ਅੱਗ ਲੈਣ ਵਾਸਤੇ ਗਏ। ਸ਼ਿਵਾ ਮੱਚਦਾ ਸੀ ਉੱਥੇ, ਕੀ ਕੌਤਕ ਦਿਖਾਇਆ ਬਾਬੇ ਨੇ ਉਹਨਾਂ ਨੂੰ। ਸ਼ਿਵੇ ਦੇ ਪਾਸ ਦੋ ਅਫਰੀਕਾ ਦੀ ਲੜਾਈ ਹੋ ਰਹੀ ਹੈ, ਦੇਵਗਨ ਔਰ ਜਮਗਨ, ਜਾਂ ਦੇਵਦੂਤ ਔਰ ਜਮਦੂਤ, ਮ੍ਰਿਤਕ ਪ੍ਰਾਣੀ ਵਾਸਤੇ ਲੜ ਰਹੇ ਹਨ। ਜਮਦੂਤ ਤਾਂ ਕਹਿੰਦੇ ਅਸੀਂ ਲਿਜਾਣਾ ਹੈ, ਸਾਰੀ ਜ਼ਿੰਦਗੀ ਪਾਪ ਹੀ ਪਾਪ ਕਮਾਏ, ਪਾਪਾਂ ਦਾ ਸਰਮਾਇਆ ਇਕੱਠਾ ਕੀਤਾ, ਅਸੀਂ ਇਸ ਨੂੰ ਲਿਜਾ ਕੇ ਧਰਮ ਰਾਜੇ ਦੇ ਪੇਸ਼ ਕਰਾਂਗੇ, ਧਰਮ ਰਾਜਾ ਇਹਨੂੰ ਹੋਰ ਨਰਕਾਂ ਛਿੱਟੇਗਾ। ਦੇਵਦੂਤ ਕਹਿੰਦੇ ਠੀਕ ਹੈ, ਸਾਰੀ ਜ਼ਿੰਦਗੀ ਭਾਵੇਂ ਇਸਨੇ ਗੁਨਾਹੀ ਕੀਤੇ ਹਨ, ਪਰ ਇਸਦੇ ਸ਼ਿਵੇ ਵੱਲ ਗੁਰੂ ਨਾਨਕ ਦੀ ਉਂਗਲੀ ਹੋ ਗਈ, ਇਸ ਕਰਕੇ ਇਹਦੇ ਸਾਰੇ ਪਾਪ ਮਾਫ਼ ਹੋ ਗਏ। ਅਸੀਂ ਲਿਜਾਣਾ ਹੈ, ਦੇਵ ਲੋਕ ਨੂੰ ਲਿਜਾਵਾਂਗੇ। ਦੋਨਾਂ ਦੀ ਲੜਾਈ ਹੁੰਦੀ ਦੇਖ ਕੇ ਉਹ ਠੱਗਾਂ ਦੇ ਮੁੰਡੇ ਪੁੱਛਣ ਲੱਗੇ ਵੀ ਕੌਣ ਹੈ ਗੁਰੂ ਨਾਨਕ ਜੀ ਦੀ ਇਹਦੇ ਵੱਲ ਉਂਗਲੀ ਹੋ ਗਈ ਅਤੇ ਇਹਦੇ ਸਾਰੇ ਪਾਪ ਮਾਫ਼ ਹੋ ਗਏ? ਉਹ ਕਹਿਣਗੇ ਉਹੀ ਜਿਹਨੇ ਤੁਹਾਨੂੰ ਅੱਗ ਲੈਣ ਵਾਸਤੇ ਭੇਜਿਆ, ਉਹੀ ਗੁਰੂ ਨਾਨਕ ਹੈ। ਇਹ ਸੁਣ ਕੇ ਉਹਨਾਂ ਦੀਆਂ ਸੁੱਤੇ ਗਈਆਂ, ਸੁੱਤੇ ਸੁਧਾ ਗਈਆਂ, ਪਿੱਛੇ ਛੱਡ ਦੌੜੇ ਆਏ, ਆਪਣੇ ਸਾਥੀਆਂ ਨੂੰ ਆਵਾਜ਼ ਦਿੰਦੇ ਹਨ ਦੂਰੋਂ, ਦੇਖੋ ਦੇਖੋ ਕੁਛ ਕਹਿ ਪੈਂਦੇ ਹੋ, ਆ ਕੇ ਦਾੜ ਦਾੜ ਚਰਨਾਂ 'ਤੇ ਲਿਖ ਪਏ, ਮਾਫ਼ੀਆਂ ਮੰਗਣੀਆਂ ਸ਼ੁਰੂ ਕੀਤੀਆਂ, ਗਰੀਬ ਨਵਾਜ਼ ਖਿਮਾ ਕਰੋ, ਮਾਫ਼ ਕਰੋ, ਬਖਸ਼ ਲਿਓ ਮਾਰਾ ਜੇ ਹਮ ਅਪਰਾਧੀ। ਗੁਨਹਿਗਾਰ ਹਾਂ ਬੇਮੁਖ ਮੰਦਾ, ਚੋਰ ਯਾਰ ਜਵਾਰ ਹਾਂ ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ, ਕਾਮ ਕ੍ਰੋਧ ਮੰਦ ਲੋ ਮੋਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੁਕਮ ਨਰ ਖੰਦਾ, ਸਿਮਰਨ ਰੀਤ ਦਾ ਢਾਡੀਆ ਸਤਿਗੁਰ ਬਖਸ਼ੋ। ਗਰੀਬ ਨਾਜ ਬਖਸ਼ੋ, ਖਿਮਾ ਕਰੋ, ਆਪਦੀ ਇੱਕ ਉਂਗਲੀ ਹੋ ਗਈ, ਉਹਦੇ ਸਾਰੇ ਭਾਵ ਮਾਫ਼ ਹੋ ਗਏ। ਅਸੀਂ ਤੁਹਾਨੂੰ ਮਾਰਨ ਵਾਸਤੇ ਤਿਆਰੀਆਂ ਕਰੀਏ, ਅਸੀਂ ਇਤਨੇ ਗੁਨਾਹੀਏ, ਵਾਰ ਵਾਰ ਬੇਨਤੀਆਂ ਤਰਲੇ ਕਰਕੇ ਪਿੰਡ ਗੁਰੂ ਜੀ ਨੂੰ ਲੈ ਕੇ ਮੋੜ, ਸਾਰੇ ਲੋਕਾਂ ਨੇ ਇਕੱਠੇ ਕਰਕੇ ਕਿਹਾ ਇਹਨਾਂ ਦੀ ਉਂਗਲੀ ਸ਼ਿਵੇ ਵੱਲ ਹੋ ਗਈ, ਉਹਦੇ ਸਾਰੇ ਪਾਪ ਮਾਫ਼ ਹੋ ਗਏ, ਨਰਕਾਂ ਤੋਂ ਜਾਂਦਾ ਜਾਂਦਾ ਸੋਗਾ ਨੂੰ ਗਿਆ। ਅਸੀਂ ਇਹਨਾਂ ਨੂੰ ਮਾਰਨ ਵਾਸਤੇ ਤਿਆਰ ਹਾਂ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਬੇਨਤੀਆਂ ਕਰਦੇ, ਗਰੀਬ ਨਾਲ ਬਖਸ਼ੋ, ਖਿਮਾ ਕਰੋ। ਗੁਰੂ ਜੀ ਕਹਿਣਗੇ ਭਾਈ ਕਰਤਾਰ ਸਦਾ ਹੀ ਬਖਸ਼ਣ ਹੈ, ਪਰ ਤੁਸੀਂ ਜ਼ਰਾ ਖਿਆਲ ਕਰੋ ਆਪਣੇ ਕਰਤੱਬਾਂ ਵੱਲ। ਮਾਨੁਖ ਦੇ ਲੱਖ 84 ਜੋਨ ਵਿੱਚੋਂ ਬਾਦਸ਼ਾਹ ਦੇ ਹੀ, ਜਿਸ ਦੇਹੀ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ, ਉਹ ਤੁਹਾਨੂੰ ਪ੍ਰਾਪਤ ਹੈ। ਉਸ ਦੇਹ ਨੂੰ ਪਾ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਰਾਹ ਕਿਹੋ ਜਿਹੇ ਪਾਸੇ ਰੱਖਿਆ? ਰੱਬ ਦੀ ਖਲਕ ਨੂੰ ਤੰਗ ਕਰਨਾ, ਲੁਕਣਾ, ਠੱਗੀਆਂ ਕਰਨੀਆਂ, ਇਹ ਮਾਨੁਖ ਤਨ ਦਾ ਫਰਜ਼ ਹੈਵਾਨੀ, ਬਲਕਿ ਰਾਖਸ਼ ਜ਼ਿੰਦਗੀ ਗੁਜ਼ਾਰ ਰਹੇ ਹੋ ਤੁਸੀਂ। ਹਾਂ, ਜਦੋਂ ਅਸਲੀ ਆਪਣੀ ਇਨਸਾਨੀ ਜ਼ਿੰਦਗੀ ਵੱਲ ਆਓਗੇ, ਕਰਤਾਰ ਤੁਹਾਨੂੰ ਬਖਸ਼ ਦੇਵੇਗਾ। ਉਹਨਾਂ ਕਿਹਾ ਗਰੀਬ ਨਵਾਜ਼, ਹੁਣ ਹੁਕਮ ਕਰੋ, ਜਿਵੇਂ ਕਹੋਗੇ ਅਸੀਂ ਉਵੇਂ ਹੀ ਚੱਲਾਂਗੇ, ਉਵੇਂ ਹੀ ਆਪਣੀ ਜ਼ਿੰਦਗੀ ਨੂੰ ਢਾਲਾਂਗੇ। ਗੁਰੂ ਜੀ ਨੂੰ ਸਮਝਾਉਣ, ਦੇਖੋ ਮਾਤਾ ਦੇ ਉਦਰ ਵਿੱਚ ਤੁਸੀਂ ਕਿਹੋ ਜਿਹੇ ਵਾਅਦੇ ਕੀਤੇ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਸਾ ਸਾ ਸਿਮੰਤ ਨਾਨਕ ਮਹਾਂ ਅਗਨਾ ਵਿਨਾਸ਼ ਨੂੰ ਸਿਰ ਤਲੇ ਪੈਰ ਉਪਰੇ ਵਸੰਦੋ ਹੱਥੇ ਥਾਏ ਨਾਨਕ ਸੋ ਧਣੀ ਕਿਉਂ ਸਾਰੇ ਉਧਰੋ ਜਿਸ ਦੇ ਨਾ ਹੈ। ਨੌ ਦਸ ਮਹੀਨੇ ਕੈਸੇ ਗੰਦੇ ਪਾਣੀ ਦੀ ਤੇਰੀ ਬਨਾਵਟ, ਕਿਸੇ ਜੇ ਗੰਦ ਮੰਦ ਵਿੱਚ ਤੇਰਾ ਨੌ ਦਸ ਮਹੀਨੇ ਵਾਸਾ, ਮਾਤਾ ਦੇ ਗੰਦੇ ਵਿੱਚ ਦੇ ਤੇਰਾ ਸਰਾਣਾ ਲੱਗਿਆ ਉੱਥੇ, ਗੰਦਗੀ ਦੇ ਵਿੱਚ ਤੇਰਾ ਵਾਸਾ। ਸੋ ਇਉਂ ਦਸ ਮਹੀਨੇ ਗੁਜ਼ਾਰਿਆ, ਇੱਥੇ ਸਵਾਸ ਸਵਾਸ ਭਜਨ ਕਰਦਾ ਸੀ, ਜਠਰਾਗਨ ਸਾੜਦੀ ਸੀ, ਜਿਸ ਕਰਕੇ ਸਵਾਸ ਸਵਾਸ ਭਜਨ ਔਰ ਪ੍ਰਾਰਥਨਾ ਕਰਦੇ ਸੀ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਮਿਹਰਬਾਨ, ਮਿਹਰ ਕਰ, ਮੈਨੂੰ ਇੱਥੋਂ ਬਚਾ, ਇਸ ਤੋਂ ਵੀ ਨਰਕ 'ਚੋਂ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਭਜਨ ਕਰੂੰ, ਇਉਂ ਤੇਰੀਆਂ ਪ੍ਰਾਰਥਨਾ ਸਨ। ਜੀ ਮੈਂ ਨਾਮ ਜਪੂੰਗਾ ਤੇਰਾ ਸਿਮਰਨ ਕਰਦਾ ਹੁੰਦਾ ਹੈ, ਇਉਂ ਪ੍ਰਾਰਥਨਾ ਕਰਦਾ, ਇਹ ਕੁੰਭੀ ਨਰਚੋ ਮੈਨੂੰ ਕੱਢ, ਦੁਨੀਆਂ 'ਤੇ ਜਾ ਕੇ ਮੈਂ ਤੇਰਾ ਸਦਾ ਹੀ ਭਜਨ ਕਰਾਂਗਾ। ਪਰ ਵਾਹਿਗੁਰੂ ਕਹਿੰਦਾ, ਇਹ ਦੁੱਖ ਵਿੱਚ ਤੂੰ ਜ਼ਰੂਰ ਇਉਂ ਕਹਿੰਦਾ ਅੱਠੇ ਪੈਰ ਭਜਨ ਕਰਾਂਗਾ। ਤੈਨੂੰ ਤਿੰਨ ਗੱਲਾਂ ਦੱਸੀਆਂ ਜਾਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ, ਗ੍ਰਸ ਵਿੱਚ ਰਹਿੰਦਾ ਹੋਇਆ ਭਾਵੇਂ ਕੋਈ ਵੀ ਕੰਮ ਕਰੀ, ਖੇਤੀ ਪੁੱਤੀ ਨੌਕਰੀ ਚਾਕਰੀ ਵਣ ਵਪਾਰ, ਲੇਕਿਨ ਨਿਯਤੀ ਦਾ ਕਰੀ, ਇਉਂ ਕਰਦਾ ਹੋਇਆ ਚੌਵੀਆਂ ਘੰਟਿਆਂ ਵਿੱਚੋਂ ਦਸਵਾਂ ਹਿੱਸਾ ਕਮ ਸੇ ਕਮ ਢਾਈ ਘੰਟੇ ਜ਼ਰੂਰ ਭਜਨ ਕਰਿਆ ਕਰੀ। ਆਪਣੀ ਕਿਰਤ ਵਿੱਚੋਂ ਦਸਵੰਤ ਜ਼ਰੂਰ ਧਰਮ ਦੇ ਕੰਮਾਂ 'ਤੇ ਲਗਾਉਂਦਾ ਰਹੀ। ਇਉਂ ਬੁਰਾਈਆਂ ਤੋਂ ਬਚੀ, ਇਉਂ ਕਰੇਗਾ ਫਿਰ ਇਸ਼ਕੂੰ ਵੀ ਨਰਕ 'ਚ ਨਹੀਂ ਆਵੇਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੇਰਾ ਮਨ ਸ਼ੁੱਧ ਹੋ ਗਿਆ, ਸ਼ੁੱਧ ਹੋ ਕੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਜਾਂ ਵੈਰਾਗ ਪ੍ਰਾਪਤ ਹੋ ਗਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਜਦੋਂ ਇਹੋ ਜਿਹਾ ਵਿਵੇਕ ਪੈਦਾ ਹੋ ਗਿਆ ਤੇਰੇ ਚਿੱਤ ਵਿੱਚ, ਪਰਮੇਸ਼ਰ ਪਰਮੇਸ਼ਰ ਅਤੇ ਨਾਮ ਤੋਂ ਬਿਨਾਂ ਸਭ ਫਨਾ ਫਿਰਲਾ, ਵਿਵੇਕੀ ਪੁਰਸ਼ ਦੇ ਚਿੱਤ ਵਿੱਚ ਇਹੋ ਜਿਹੀ ਅਵਸਥਾ ਹੁੰਦੀ ਹੈ, ਫਿਰ ਤੂੰ ਅੱਠੇ ਪੈਰ ਮੇਰਾ ਭਜਨ ਕਰੀ, ਤੇਰੇ ਸਰੀਰ ਦੀਆਂ ਬਿਮਾਰੀਆਂ ਗੁੱਲੀ ਜੁੱਲੀ ਗੁੱਲੀ ਆਦਿ ਅਨਬਸਰ ਸਥਾਨ ਆਦਿ ਉਹਦਾ ਜ਼ਿੰਮਾ ਮੈਂ ਲੈ ਲਵਾਂਗਾ। ਇਉਂ ਕਰਦਿਆਂ ਕਰਦਿਆਂ ਜੇਕਰ ਤੂੰ ਆਪਣੀ ਹੋਂਗ ਵਾ ਦੇਵੇਂਗਾ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਜੀਵ ਅਤੇ ਰੱਬ ਦੇ ਵਿਚਾਲੇ ਪੜਦਾ ਹਮੇ ਦਾ, ਇਹੀ ਬੜੀ ਭਾਰੀ ਕੰਧ ਹੈ। ਨਾਮ ਅਭਿਆਸ ਦੀ ਕਮਾਈ ਨਾਲ ਇਹ ਦੂਰ ਹੁੰਦੀ ਹੈ, ਹੋਰ ਕੋਈ ਉਪਾਅ ਨਹੀਂ ਹੈ। ਜਦੋਂ ਹੀ ਉਹ ਨਾਮ ਅਭਿਆਸ ਦੀ ਕਮਾਈ ਕਰਦੇ ਕਰਦੇ ਆਪਣੇ ਸੁਭਾਵਾਂ ਨੂੰ ਸੰਵਾਰ ਲਏਗਾ, ਆਪ ਸਵਾਰੇ ਮੈਂ ਮਿਲੇ। ਆਪਣੇ ਸੁਭਾਵਾਂ ਨੂੰ ਸੁਮਾਰ ਲਏਗਾ, ਇਹਨੂੰ ਬੁਰੇ ਸੁਭਾਵ ਕੱਢ ਕੇ ਚੰਗੇ ਸੁਭਾਅ ਅੰਦਰ ਲਿਆਏਗਾ। ਫਿਰ ਨਾਮ ਅਭਿਆਸ ਦੀ ਕਮਾਈ ਕਰਕੇ ਹਉਮੈ ਦੀ ਕੰਧ ਨੂੰ ਦੂਰ ਕਰ ਦਿੱਤਾ ਤਾਂ ਮੈਂ ਮਿਲੇ ਮੈਨੂੰ ਮਿਲ ਜਾਏਗਾ, ਮੈਂ ਮਿਲਿਆ ਸੁੱਖ ਹੋਏ, ਮੈਨੂੰ ਮਿਲੇ ਤਾਂ ਸੁਖੀ ਹੋ ਜਾਏ, ਕਿਉਂਕਿ ਵਾਹਿਗੁਰੂ ਆਨੰਦ ਸਰੂਪ ਹੈ, ਉਸਨੂੰ ਮਿਲ ਕੇ ਇਹ ਵੀ ਆਨੰਦ ਸਰੂਪ ਹੋ ਜਾਏਗਾ। ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ, ਇਉਂ ਜੇ ਤੂੰ ਐਸਾ ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ, ਮੇਰਾ ਹੋ ਜਾਵੇਗਾ ਤਾਂ ਸਭ ਜਗ ਹੀ ਤੇਰਾ ਹੋ ਜਾਏਗਾ। ਕਿਉਂ ਮੇਰਾ ਮੇਰੇ ਵਿੱਚ ਭੇਦ ਹੋ ਕੇ ਤਦਰੂਪ ਹੋ ਜਾਏਗਾ, ਇਉਂ ਸਮਝੋ ਮੇਰਾ ਲਾਡਲਾ ਪੁੱਤਰ ਬਣ ਜਾਏਗਾ। ਇਹ ਤਿੰਨ ਗੱਲਾਂ ਦੱਸੀਆਂ, ਢਾਈ ਘੰਟੇ ਵਜਨ, ਅੱਠੇ ਪੈਰ, ਇਹ ਆਪਣੀ ਹੋਂਗ ਵਾ ਦੇਣੀ। ਹੁਣ ਜ਼ਰਾ ਸਾਰੇ ਹੀ ਆਪਣੇ ਅੰਦਰ ਝਾਤੀਆਂ ਮਾਰ ਕੇ ਵੇਖੋ ਕਿ ਅਸੀਂ ਆਪਣੀ ਹੋਂਗ ਵਾ ਦਿੱਤੀ ਹੋਈ ਹੈ, ਜਾਂ ਅੱਠੇ ਪੈਰ ਭਜਨ ਕਰਨ ਵਾਲਿਆਂ ਵਿੱਚੋਂ ਹਾਂ, ਜਾਂ ਢਾਈ ਘੰਟੇ ਭਜਨ ਕਰਦੇ ਹਾਂ, ਤਿਉਂ ਵਿੱਚੋਂ ਅਸੀਂ ਕਿਹਨਾਂ ਵਿੱਚ ਹਾਂ? ਅਗਰ ਕੁਛ ਵੀ ਨਹੀਂ ਕਰਦੇ, ਜ਼ਰਾ ਉਹਨਾਂ ਵਹਿਦਿਆਂ ਨੂੰ ਯਾਦ ਕਰੋ ਜਦੋਂ ਮਾਤਾ ਦੇ ਉਦਰ ਦੇ ਵਿੱਚ ਪੁੱਠਾ ਲਟਕਦਾ ਹੋਇਆ ਇਉਂ ਵਹਿਦੇ ਕਰਦਾ ਸੀ। ਜਦੋਂ ਪੁੱਠਾ ਲਮਕਦਾ ਸੈਂ ਉਹ ਦਿਨ ਗਏ ਨਹੀਂ ਉਹ ਦਿਨ ਭੁੱਲਿਆ। ਜਬ ਦਸ ਮਾਸ ਮਾਤਾ ਉਧਰ ਰਹਿਤਾ ਸੋ ਦਿਨ ਕੈਸੇ ਭੁੱਲਿਆ। ਹੁਣ ਭੁੱਲਿਆ ਫਿਰਦਾ, ਮੈਂ ਲੈਂਡਲੋਰਡ ਬਣ ਗਿਆ, ਮੈਂ ਮੈਜਿਸਟ੍ਰੇਟ ਬਣ ਗਿਆ, ਡਿਪਟੀ ਕਮਿਸ਼ਨਰ ਬਣ ਗਿਆ, ਜੱਜ ਬਣ ਗਿਆ, ਮਿਨਿਸਟਰ ਬਣ ਗਿਆ, ਹੋਰ ਕੁਛ ਧਿਆਨ ਦੇ ਕਿਹੋ ਜਿਹੇ ਗੰਦੇ ਪਾਣੀ ਨੂੰ ਤੇਰੀ ਬਨਾਵਟ, ਕਿਹੋ ਜਿਹੇ ਗੰਦ ਮੰਦ ਵਿੱਚ ਤੇਰਾ 9-10 ਮਹੀਨੇ ਵਸ। ਉੱਥੇ ਉਹ ਪ੍ਰਾਰਥਨਾ ਕਰਨੀ, ਵਾਅਦੇ ਕਰਨੇ ਪਰਮੇਸ਼ੁਰ ਨਾਲ, ਮੈਂ ਅੱਠੇ ਪੈਰ ਭਜੇ। ਤਿੰਨ ਗੱਲਾਂ ਦੱਸੀਆਂ ਵੀ ਤਿਉਂ ਵਿੱਚੋਂ ਕਮ ਸੇ ਕਮ ਇੱਕ 'ਤੇ ਜ਼ਰੂਰ ਅਮਲ ਕਰੀ, ਪਰ ਇੱਕ 'ਤੇ ਵੀ ਅਮਲ ਨਹੀਂ ਕਰ ਰਿਹਾ ਤਾਂ ਫਿਰ ਉਹੀ ਜੇਲਖਾਨਾ, ਉਹੀ ਕੁੰਭੀ ਨਰਕ, ਗੰਦਮਨ ਦਾ ਜੇਲਖਾਨਾ ਤਿਆਰ ਹੈ। ਇਸ ਕਰਕੇ ਗੁਰੂ ਜੀ ਉਹਨਾਂ ਨੂੰ ਸਮਝਾਉਂਦੇ, ਹਾਂ ਤੁਸੀਂ ਨਾਨਕ ਧਨ ਪਾ ਕੇ ਆਪਣੀ ਜ਼ਿੰਦਗੀ ਦਾ ਰਾਹ ਕਿਹੋ ਜਿਹੇ ਪਾਸੇ, ਠੱਗੀਆਂ ਵਿੱਚ ਦੁਨੀਆ ਨੂੰ ਤੰਗ ਕਰਨ ਵਾਸਤੇ, ਰੱਬ ਦੀ ਖਲਕਤ ਨੂੰ ਤੰਗ ਕਰਨ ਵਾਸਤੇ, ਖਲ ਖਲ ਕੀ ਜਾਣ ਕੇ ਕਿਸੇ ਦੁਖਾਵੇ ਨਾ ਹੈ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੇਤਾ। ਇਉਂ ਤੰਗ ਕਰਦੇ ਰੱਬ ਦੀ ਖਲਕਤ ਨੂੰ, ਤੁਹਾਨੂੰ ਚਾਹੀਦਾ ਪਰਮੇਸ਼ੁਰ ਦਾ ਭਜਨ ਕਰੋ। ਉਹ ਵਾਰ ਵਾਰ ਬੇਨਤੀ ਕਰਨ, ਗਰੀਬਾਂ ਜਿਵੇਂ ਹੁਕਮ ਹੋਵੇ ਅਸੀਂ ਤਿਆਰ। ਸਾਰਿਆਂ ਨੇ ਗੁਰੂ ਦੀ ਸਿੱਖੀ ਧਾਰਨ ਕੀਤੀ, ਸਿੱਖੀ ਧਾਰਨ ਕਰਕੇ ਨਾਮ ਦੀ ਦਾਤ ਹਾਸਲ ਕਰਕੇ ਗੁਰੂ ਕੇ ਸਿੱਖ ਬਣ ਕੇ ਗੁਰੂ ਜਪਣ ਲੱਗੇ, ਨਾਮ ਦਾ ਨਿਸ਼ਨਾਮ ਵਿੱਚ ਪ੍ਰਵਿਰਤੀ ਹੋਈ। ਇਉਂ ਜ਼ਿੰਦਗੀ ਵਿੱਚ ਪਲਟਾ ਆਇਆ, ਉਹੀ ਠੱਗਾਂ ਤੋਂ ਦੇਵਤੇ ਬਣ ਗਏ। ਜਿਸ ਵਾਸਤੇ ਆਏ ਸੀ ਉਸ ਕੰਮ ਵਿੱਚ ਲੱਗ ਕੇ ਆਪਣਾ ਲੋਕ ਸੁਖੀ ਪ੍ਰਲੋਕ ਸੁਹੇਲਾ ਕਰ ਲਿਆ, ਕਿਉਂਕਿ ਇਹ ਆਇਆ ਇਸੀ ਵਾਸਤੇ ਹੈ। ਆਇਓ ਲਾਹ ਲੈਣ ਪੁਰਾਨੀ, ਆਇਓ ਹਾਰ ਕੇ ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿ ਤੁਕ ਫਕੜੇ ਸਮਕਦੀ ਚੱਲੀ ਰਹਿਣ, ਆਪਣੇ ਜਨਮ ਨੂੰ ਸਫਲਾ ਕਰੋ। ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਸ਼ਰਨ ਗਿਰ ਕੇ ਨਾਮ ਦਾ ਇਸ਼ਨਾਨ ਕਰਕੇ ਆਪਣੇ ਜਨਮ ਨੂੰ ਸਫਲਾ ਕਰੋ। ਅਗੰਤ ਨੂੰ ਸਵਾਰ ਲਓ, 84 ਦਾ ਗੇੜਾ ਜਮਾ ਦੇ ਵਸ ਪੈਣਾ, ਵਾਰ ਵਾਰ ਤੁਸੀਂ ਕੁੰਭੀ ਨਰਕ ਵਿੱਚ ਆਉਣਾ, ਇਹ ਤੋਂ ਬਚ ਕੇ ਆਪਣੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋਵੋ। ਹੁਣ ਸਮੇਂ ਨੂੰ ਵੀ ਮੁੱਖ ਰੱਖਣਾ ਹੈ। ਰੋਜ਼ ਦੇ ਸੁਭਾਵ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਵਿੱਚ ਬੋਲੋ, ਬਾਅਦ ਗੁਰੂ ਸਰੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਔਰ ਅਗਲਾ ਪ੍ਰੋਗਰਾਮ ਸੁਣ ਕੇ ਚਾਲੇ ਪਾਓ। ਰਾਮ ਕਲੀ ਮਹਲਾ ਤੀਜਾ ਨੰਦ ਦੇਖੋ ਓਂਕਾਰ ਸਤਿਗੁਰ ਪ੍ਰਸ਼ਾਦ ਅਨੰਦ ਪਿਆ ਸੁਣ ਕੇ Yeah. धन है धन है धन है गुरु नानक साहिब
धन है धन है धन है देव महा